الحمد لله الحمد لله وكفى والصلاة والسلام على عباده الذين اصطفى أما بعد فأعوذ بالله السميع العليم من الشيطان الرجيم بسم الله الرحمن الرحيم والعصر إن الإنسان لفي خسر إلا الذين آمنوا وعملوا الصالحات وتواصوا بالحق وتواصوا بالصبر صدق اللہ العلی العظیم. رب اشرح لی صدری ویسر لی امری واحلل عقدۃ من لسانی یفقہوا قولی. اللہم ربنا الہمنا رشدنا واعذنا من شرور انفسنا آمین یا رب العالمین. یہ سورہ العصر قرآن مجید دیاں تین سورتاں نے جڑیاں تین آیتاں تے نے انہاں دے وچوں ایک ہے، یعنی وہ دی چھوٹی ترین سورت. اور قرآن مجید دیاں جیڑیاں آسان ترین الفاظ نے انہاں وچ بیان ہوئی کہ ہر شخص جیڑا بڑی آسانی دے نال اینوں سمجھ لیندا. لیکن ایڈی جامع صورت ہے کہ امام شافی کہندے نے اگر قرآن مجید وچ سورہ عصر تو علاوہ کچھ بھی نازل نہ ہوندا تے تاں وی لوکاں دی ہدایت واسطے کافی سی. اور دوسرا انہاں دا قول ہے کہ اگر لوگ اس ایک سورت دے اتے بھی تدبر کر لین، ادھے تے بھی غور و فکر کر لین، تے انہاں دی ہدایت لیے کافی. یہ ہے وہ سورت جہدے وچ اس زمانے نو گواہ ٹھہرا کے اس حقیقت نو بیان کیتا جا رہا ہے کہ بے شک ساری انسانیت جڑی ہے وہ کاٹے نہ دوچار ہون والی ہے، ہلاکت نہ دوچار ہون والی. کیوں؟ اگر اسے زمانے نو سب کچھ سمجھ لیا تے اے زمانہ جڑا ہے یہ تے اس تے گواہ ہے کہ جو اتھوں آیا وہ جاندا ہی رہا، اور جو کچھ اتھے کسی نے جمع کیتا او دے کم نہیں آیا. یہ سارا وقت جیڑا ہے جویں جویں گزر رہا ہے سارا ضائع ہو رہا ہے اگر اس تو فائدہ نہ اٹھایا، اگر انہوں کسی کارے نہ لایا، اگر اس تو جیڑا ہے انسان نے کمائی نہ کیتی تو ضائع جائے گا. یہ صلاحیتاں بھی جیڑیاں اللہ تعالی نے دیتی ہیں، اگر انسان نے انہوں صحیح نہ استعمال کیتا تو وہ بھی بیکار جان گیا. اور اتھے دی جو بھی اللہ تعالی نے اسباب پیدا کیتے نے وہ بھی ورتن لئی نے، اگر انہوں نے صحیح نہ ورتیا تو وہ بھی وہ واسطے ہلاکت کا سامان بنے گا. یہ ہے حقیقت جہد اتنے زمانہ گواہ ہے جہاں تیزی نہ گزر رہا ہے کہ ہر شخص جہا ہے جنہیں ہی ساری زندگی سمجھ لیا اور ہی سامنے رکھ کے زندگی گزاری وہ کاٹے بچ ہی رہا، نقصان بچ ہی رہا. ہاں اس نقصان تو بچن واسطے اللہ تعالی نے چار چیزاں دتیاں نے، اور وہ چارے چیزاں لازم نے کہ اگر وہ انسان کرے گا تو اس ہلاکت تو بچے گا. دیکھو نا چھوٹی دی صورت دے وچ انہاں تیوں دا ہی ذکر کر دیتا ہے. وہ چار حقیقتاں کی ہے بالاثر ان الانسان لفی خسر، یہ زمانہ گواہ ہے کہ سارے انسان جڑے ہیں وہ ہلاکت تو دوچار ہون والے نے. الا الذین آمنوا وعملوا الصالحات، سوائے انہاں دے جڑے ایمان لیان گے، اس کائنات دے حقائق نو مان لین گے کہ کنے پیدا کیتی ہے، کس غرض لئی پیدا کیتی ہے، انہاں چیزاں نو سامنے رکھ کے ایدا انجام کی ہون والا، پھر وہ اپنی زندگی گزارن گے. وَعَمِلُوا الصَّالِحَاتِ، اور او دے مطابق اپنے اس اعتقاد دے مطابق اپنے اس ایمان دے مطابق جڑا ہے او دے تقاضے پورے کرن گے. یہ ہے عمل صالح کہ انسان جس حقیقت نو مننے پھر او دے اتے ڈٹ جائے، پھر کوئی تکلیف جڑی ہے او نو اس تو جڑا ہے بہکا نہ سکے، اس تو ہٹا نہ سکے، او دے قدم جڑے ہیں او دے تو ہلا نہ سکے. یہ ہے عمل صالح کہ جو انسان نے دی حقیقت سامنے آئی ہے تو ادھے استقامت اختیار کری. نو قرآن مجید کیا ان الذین قالوا ربنا اللہ ثم استقاموا، جنہ کہہ دیتا ساڈا رب اللہ ہے پھر ادھے تے جم گئے، ادھے تے ڈٹ گئے. کہ الا الذین آمنوا وعملوا الصالحات، اس تو بچن گے ہو جڑے ایمان لے آئے تو پھر نیک عمل کیتے. وتواصوا بالحق، اور جنہ نے پھر اس حق دی ایک دوسرے نو وصیت بھی کیتی، کیونکہ یاد دہانی ہندی رہتے حقیقت جڑی ہے وہ سامنے رہندی ہے اور انسان او دے اتے جڑا عمل پیرا رہ سکتا ہے. وَتَوَاصَوْا بِالصَّبْرِ، اور پھر اے دے نتیجے جو بھی تکلیف آئی او دے تے بھی انہاں ایک دوسرے نو صبر دی تلقین کیتی. یہ ہے کہ انسان اس دنیا دے اندر جڑا بھی انہوں حق اللہ تعالی سمجھ دے دے کہ پہلا تقاضا تے ہے تو او دے تے خود عمل کرے، دوسرا یہ ہے کہ انہوں اگے پہنچائے. کیوں؟ انسان دی رشتے داری ہے، اندر تعلق داری ہے، انسان جو بھی اپنے تعلق دار ہوندے نے انہاں دے واسطے وہی پسند کردا جو اپنے لئی پسند کردا، تے جیڑا حق انہوں اللہ تعالی نے سمجھایا پھر اودے تے اودا حق عائد ہوندا ہے کہ انہوں انہاں تائیں بھی پہنچائے کہ جنہاں تائیں جنہاں نال اودا تعلق ہے. اور اس نسبت دے نال انسان دا حق بنتا سب تو پہلا اپنا خاندان ہے، اپنی قوم ہے، اور پھر پوری انسانیت دے نال بھی اوہدا تعلق ہے انسان ہو دے ناتے نا. اس کر کے وہ حق نوں جتھے تائیں بھی پہنچا سکتا ہے وہ اپنی زبان نال بھی اور جتھے اوہدا اختیار ہے اتھے انہوں نافذ کرن دی بھی کوشش کرے، اور اس میدان وچ اگر کوئی تکلیف آئے تو پھر انہوں چلے اور ایک دوسرے دا سہارا بنے. یہ ہے ایک تے انفرادی معاملہ، دوسرا ہے کہ یہ جڑا حق ہے کہ اللہ تعالیٰ دی اتھے حکمرانی ہونی چاہیے اس کائنات دے اندر، کیونکہ مالک وہی ہے، اور وہ حکمرانی قائم کرنے واسطے پھر انسان جدوجہد کرنی پیندی ہے، اودے واسطے پھر لوکاں نوں اکٹھے کرنا پیندا ہے اور طاقت اختیار کرنی پیندی ہے کہ جڑی اس باطل نوں ہٹا کے اللہ دے نظام نوں قائم کرے، تے او بھی او ایک دوسرے تائیں وہ حق پہنچا کے لوکاں نوں اکٹھے کرے، او جمعیت جڑی ہے وہ بنائے اور پھر اللہ دے غلبے دے واسطے اپنی جان دین واسطے بھی حاضر ہو جائے، اپنے جڑا ہے قتال واسطے بھی حاضر ہوئے، اور انہاں ساریاں چیزاں دے وچ وہ برداشت کرے فقر و فاقہ بھی اور جو تکلیفاں آن. یہ ہے تقاضا اس ہلاکت تو بچن دا جڑا اللہ تعالیٰ فرما رہے نے، جنہیں یہ چون چیزاں تے عمل کیتا وہ ہے جڑا کامیابی حاصل کرے گا. اللہ تعالیٰ سانو انہاں چون چیزاں تے عمل کرن دی توفیق دے. ایمان جڑا اللہ نے سانو نصیب کیتا وہ یقین دی صورت بن جائے، اور یقین جڑا ہے او دے مطابق پھر اس دنیا تے اتے جو بھی ازمائش آئے انہوں چلن دی توفیق دے، ادھے تے استقامت دے، اور پھر اس حق نو اگے پھیلان دی اور لوکاں تے پہنچان دی، اور ادھے نتیجے جو تکلیف آئے انہوں چلن دی توفیق دے. بسم اللہ الرحمن الرحیم. ویل لکل حمزہ تل مزہ. یہ ہے کہ جدو انسان یہ سورہ حمزہ جیڑی ہے ادھے وچ اوہدہ کردار جیڑا دسیا گیا کہ جیڑا نہیں پہچاندا اس حق نو، جیہدے سامنے حقیقت نہیں آندی کہ کائنات کس واسطے پیدا کیتی گئی ہے، دا کوئی مالک ہے، اودی فرما برداری چاہیے، اودی زندگی جیڑی ہے وہ کس طرح گزرتی ہے، وہ ہے نقشہ جیڑا پھر اس صورت دے وچ جیڑا ہے وہ کھینچ دیتا گیا. کہ وہ شخص جیہدا کوئی مقصد زندگی نہیں ہوندا، کوئی ایمان نہیں لیاوندا، کیونکہ جدوں تائیں اللہ نوں نہیں ماندا اے زندگی دا انہوں پتہ ہی نہیں لگدا کہ دا مقصد کی ہے اور کنے پیدا کیتی ہے اور دا انجام کی ہون والا، تو اودی زندگی بے مقصدی گزرتی. وہ تے پھر اسی ہی طرح ہے کہ بس اندھیریاں چ پٹکدا ہی رہندا، تے او دے وچ پھر سب تو زیادہ معاملہ او دا ہوندا ہے کہ لوکاں تے تان کردا ہے، لوکاں دی چگلیاں کردا ہے، لوکاں دے اوپر فکرے کسدا ہے، لوکاں دی احانت کردا ہے، اپنی طور جمان واسطے جنوں بھی اللہ نے کوئی دتا ہویا وہ دوسرے دی احانت کردا ہے تے انہاں نوں حقیر سمجھدا ہے. او دا نتیجہ نکلدا ہے کہ مال سین سینت کے رکھدا ہے اور سمجھدا ہے اے مال ہے جڑا میرا نام باقی رکھے گا، او دے تو پھر او چیزاں بناندا ہے کہ جڑیاں نشانی دے طور تے پیچھے رہ جان. او ہے جڑا نقشہ اس صورت وچ کھچیا گیا. ویل لکل حمزہ تل مزہ. ہلاکت ہے ہر اس شخص واسطے جیڑا مینے دیندا ہے تے دوسرے دے عیب جیڑا ہے وہ بیان کردا ہے، اور خاص کر انہاں دی غیر حاضری چ جیڑا عیب بیان کردا وہ چولی ہو جاندی ہے اور وہ غیبت ہو جاندی ہے، اور جیڑا سامنے کردا ہے تو وہ گویا تانے دین والا بن جاندا ہے. اللہ جی جمع مالم وعددا. اے وہ شخص ہے جیڑا مال نو جمع کر کے رکھدا ہے تو انہوں پھر گنتا رہندا ہے، روز ویخدا بیلنس شیٹ نو کہ کنی ہو گیا، کنا مال میرے کو جمع ہو گیا، اور ادھے بیچی مگن رہندا. یہ ہے وہ چیز جیسا اس دنیا دی محبت جنو سماج ہے تو ادھے کو پیسے جمع ہو جان تو پھر 99 دے چکر چی پی جاندا ہے، پھر انہوں نے خرچ کرنی کرتا ہور جمع کرن دا جڑا ہے انہوں ادھے تے جڑا ہے وہ سوار ہو جاندا پوت انہوں ہور ودھان دا، کیوں ادھے نال ادھا وقار بندا ہے، ادھے نال لوکاں دے چودی عزت قائم ہوندی ہے، اور او دے ذریعے پھر اس مال دے ذریعے وہ چاہندا ہے کہ میں یہ سب انا مالہ اخلدا کہ میرا مال جڑا ہے مینوں ہمیشگی دی زندگی دے گا. انہوں پھر ایسی چیزاں تے خرچ کردا جڑیاں نمود و نمائش والیاں ہوندیاں جنہاں تے اپنی جڑا ہے او دی نام جڑا لوکاں دے سامنے آندا ہے، انہاں چیزاں تے خرچ کر کے سمجھدا ہے کہ میری زندگی بڑی لمبی ہوئے گی، میرا نام جڑا باقی رہے گا. کلا یمبزن فی الحتمہ. تے جن نے اس طرح دی زندگی گزاری، بے مقصدی زندگی گزاری، ایمان نہیں لیا اللہ تے اور اودی بندگی نہیں کیتی، فرمایا اسی سٹ دیاں گے انہوں حتما چ، پھر اودا انجام یہ ہوئے گا. بما درا کمل حتما، اور تانوں کی پتا حتما کی ہے؟ نار اللہ الموقدا، او ہے اللہ تعالی دی اگ جیڑی پڑکائی ہوئی ہے. اللہ تی تت تالے والا فیدا، جیڑی دلاں تائیں پہنچ جائے گی، وہ صرف باہر دی خال جیڑی ہے انہوں نہیں ساڑے گی، وہ تے اندر بھی اودا اثر پہنچے گا اور دلاں نوں بھی جلا کے رکھ دے گی. انھا علیہم موصدا، انہاں نوں پھر اس اگ دے وچ جڑا ہے بند کرتا جائے گا. فی آمد ممددا، بڑے بڑے لمے پٹھاں دے وچ، کہ تاکہ پوری حرارت جڑی ہے انہوں چلن اوہدا کوئی حصہ باہر نہ جائے، کہ انہاں نوں بڑے بڑے جڑا ہے اگ دے علاؤ جگا کے ਤੇ ਉਹਨਾਂ ਨੂੰ ਚਾਰੋਂ ਤਰਫੋਂ ਬੰਦ ਕਰਤਾ ਜਾਏਗਾ ਔਰ ਉਹਦੇ ਵਿਚ ਇਹਨਾਂ ਨੂੰ ਸੁੱਟ ਦਿੱਤਾ ਜਾਏਗਾ ਤਾਂ ਕਿ ਪੂਰੀ ਤਰ੍ਹਾਂ ਉਹਦੀ ਕਸਮ ਜਿਹੜੀ ਹੈ ਉਹਨੂੰ ਇਹ ਚੱਖਣ। ਇਹ ਹੈ ਜਿਹੜਾ ਅੰਜਾਮ ਹੋਏਗਾ ਉਸ ਸ਼ਖਸ ਦਾ ਜਿਨੇ ਅੱਲਾਹ ਤਾਲਾ ਨੂੰ ਸਾਹਮਣੇ ਰੱਖ ਕੇ ਉਹਦੇ ਤੇ ਈਮਾਨ ਲਿਆ ਕੇ ਉਹਦੇ ਤੇ ਨੇਕ ਅਮਲ ਕਰਕੇ ਔਰ ਹੱਕ ਦੀ ਵਸੀਅਤ ਕਰਕੇ ਤੇ ਸਬਰ ਕਰਕੇ ਨਾ ਜ਼ਿੰਦਗੀ ਗੁਜ਼ਾਰੀ, ਉਹਦਾ ਫਿਰ ਅੰਜਾਮ ਇਹ ਹੋਏਗਾ ਕਿ ਇੱਥੇ ਦਾ ਜੋ ਵੀ ਉਹ ਜਮ੍ਹਾਂ ਕਰਦਾ ਰਿਹਾ ਉਹ ਇੱਥੇ ਦਾ ਇੱਥੇ ਰਹਿ ਜਾਏਗਾ ਤੇ ਆਖਰਤ ਦੇ ਵਿਚ ਉਹਦੇ ਵਾਸਤੇ ਫਿਰ ਉਹ ਜਹੰਨਮ ਹੈ ਉਹਦੇ ਹਵਾਲੇ ਕਰਤਾ ਜਾਏਗਾ। ਬਿਸਮਿਲ੍ਲਾਹਿ ਰਹਿਮਾਨਿ ਰਹੀਮ। ਇਹ ਸੂਰਾ ਫੀਲ ਤੋਂ ਹੁਣ ਜਿਹੜੀਆਂ 10 ਸੂਰਤਾਂ ਸ਼ੁਰੂ ਹੋ ਰਹੀਆਂ ਨੇ ਇਹਨਾਂ ਦਾ ਅਕਸਰ ਉਹ ਬਿਹਤਰ ਨਬੀ ਅਕਮ ਸਲਾਹ ਸਲਮ ਦੀ ਸੀਰਤ ਨਾਲ ਤਾਲੁਕ। ਸਭ ਤੋਂ ਪਹਿਲੀ ਸੂਰਤ ਉਹ ਏ ਕਿ ਜਿਸੋਂ ਯਮਨ ਦਾ ਗਵਰਨਰ ਸੀ ਅਬਰਹਾ, ਉਹਨੇ ਹਮਲਾ ਦੀ ਕੋਸ਼ਿਸ਼ ਕੀਤੀ ਸੀ ਬੈਤੁੱਲਾ ਨੂੰ ਗਰਾਉਣ ਵਾਸਤੇ, ਫੌਜਾਂ ਲੈ ਕੇ ਆਇਆ ਸੀ ਜਿਹਦੇ ਹਾਥੀ ਵੀ ਸਨ। ਇਹ ਸੀ ਕਿ ਈਸਾਈ ਸੀ, ਇਹਨੇ ਵੀ ਉਥੇ ਗਿਰਜਾ ਜਿਹੜਾ ਬਣਾਇਆ ਸੀ ਬੜਾ ਸੋਹਣਾ, ਤੇ ਚਾਹੁੰਦਾ ਸੀ ਕਿ ਲੋਕੀ ਇੱਥੇ ਵੀ ਆਇਆ ਕਰਨ ਤੇ ਇਹਦੇ ਹਾਜ਼ਰੀ ਦੇਣ ਤਾਂ ਕਿ ਬੈਤੁੱਲਾ ਦਾ ਮੁਕਾਮ ਜਿਹੜਾ ਉਹ ਘਟੇ ਔਰ ਅਰਬਾਂ ਦੇ ਅੰਦਰ ਜਿਹੜਾ ਹੈ ਯਕਜੇਤੀ ਨਾ ਰਹਿ। ਲੇਕਿਨ ਲੋਕਾਂ ਨੇ ਉਧਰ ਤਵੱਜੋ ਨਾ ਕੀਤੀ, ਬਲਕਿ ਕੋਈ ਅਰਬ ਜਿਹੜਾ ਉਹ ਜਾ ਕੇ ਉਹਦੇ ਵਿਚ ਪਖਾਨਾ ਕਰਿਆ, ਉਹਨੂੰ ਬੜਾ ਗੁੱਸਾ ਆਇਆ ਕਿ ਮੈਂ ਹੁਣ ਬੈਤੁੱਲਾ ਨੂੰ ਢਾ ਦਿਆਂਗਾ, ਤਾਂ ਬੜੀ ਵੱਡੀ ਫੌਜ ਲੈ ਕੇ ਜਿਹੜਾ ਉਹਨੇ ਮੱਕੇ ਦਾ ਰੁਖ ਕੀਤਾ ਔਰ ਇੱਥੇ ਆ ਕੇ ਜਦੋਂ ਉਹਨੇ ਪੜਾਓ ਕੀਤਾ ਤੇ ਅਰਬ ਜਿਹੜੇ ਸਨ ਉਹ ਬੜੇ ਡਰੇ, ਲੇਕਿਨ ਉਨ੍ਹਾਂ ਨੂੰ ਯਕੀਨ ਸੀ ਕਿ ਬੈਤੁੱਲਾ ਅੱਲਾਹ ਦਾ ਘਰ ਹੈ, ਅੱਲਾਹ ਇਹਨੂੰ ਬਚਾਏਗਾ। ਨਾ ਚ ਉਹ ਵਾਕਿਆ ਵੀ ਆਉਂਦਾ ਹੈ ਕਿ ਇਹਦੇ ਲਸ਼ਕਰੀ ਜਿਹੜੇ ਨੇ ਉਹ ਲੋਕਾਂ ਦੇ ਊਠ ਘੇਰ ਲਿਆਏ ਔਰ ਉਹਦੇ ਵਿਚ ਹਜ਼ਰਤ ਅਬਦੁਲ ਮੁਤਲਬ ਦੇ ਊਠ ਵੀ ਸਨ। ਹਜ਼ਰਤ ਅਬਦੁਲ ਮੁਤਲਬ ਇਹਦੇ ਕੋਲ ਗਏ, ਇਹਨੇ ਬੜੀ ਆਓ ਭਗਤ ਕੀਤੀ, ਬੜੇ ਏਜ਼ਾਜ਼ ਨਾਲ ਉਹਨੂੰ ਬਿਠਾਇਆ ਕਿ ਤਹਿਤ ਅਰਬ ਦਾ ਸਰਦਾਰ ਹੈ, ਮੇਰੀ ਮਿੰਨਤ ਸਮਾਜਤ ਕਰੇਗਾ। ਪੁੱਛਿਆ ਕਿਵੇਂ ਆਉਣਾ ਹੋਇਆ, ਉਨ੍ਹਾਂ ਦੱਸਿਆ ਤੇਰੇ ਲਸ਼ਕਰੀ ਮੇਰੇ ਊਠ ਘੇਰ ਲਿਆਏ ਨੇ, ਮੇਰੇ ਊਠ ਵਾਪਸ ਕਰ ਦਿਓ। ਉਹਨੂੰ ਬੜੀ ਹੈਰਤ ਹੋਈ, ਇਹਨੂੰ ਊਠਾਂ ਦੀ ਪਈ ਹੋਈ ਆ, ਮੈਂ ਬੈਤੁੱਲਾ ਗਰਾਣ ਆਇਆ। ਉਸ ਵੇ ਉਹਨਾਂ ਆਖਿਆ ਨਾ ਰੱਬ ਬੋਲੇਬਲ, ਦੇਖੋ ਮੈਂ ਊਠਾਂ ਦਾ ਮਾਲਿਕ ਹਾਂ, ਵਾਇਨਾ ਲਿਲ ਬੈਤ ਰੱਬਨ, ਮੈਂ ਇਸ ਕਰਕੇ ਊਠ ਲੈਣ ਆਇਆ ਔਰ ਉਸ ਘਰ ਦਾ ਵੀ ਇੱਕ ਮਾਲਿਕ ਹੈ, ਸੰਯਮ ਨਾ ਹੋ ਉਹਦੀ ਹਿਫਾਜ਼ਤ ਖੁਦ ਹੀ ਕਰ ਲੇਗਾ। ਇੰਨਾ ਯਕੀਨ ਸੀ ਉਹਨਾਂ ਨੂੰ ਕਿ ਅੱਲਾਹ ਦਾ ਘਰ ਤੇ ਅੱਲਾਹ ਦੀ ਹਿਫਾਜ਼ਤ ਕਰੇਗਾ ਔਰ ਉਹ ਸਮਝਦੇ ਸਨ ਕਿ ਵਾਕਈ ਇਹ ਬੈਤੁੱਲਾ ਹੈ, ਅਗਰਚੇ ਉਨ੍ਹਾਂ 360 ਬੁੱਤ ਰੱਖੇ ਹੋਏ ਸਨ। ਉਹ ਹਕੀਕਤ ਹੈ ਜਿਹੜੀ ਦੱਸੀ ਜਾ ਰਹੀ ਹੈ ਕਿ ਉਹ ਕਿਸ ਤਰ੍ਹਾਂ ਆਇਆ, ਉਹਨੇ ਕੋਸ਼ਿਸ਼ ਕੀਤੀ, ਫਿਰ ਅੱਲਾਹ ਨੇ ਜਿਹੜਾ ਕਿਸ ਤਰ੍ਹਾਂ ਉਹਨੂੰ ਨਾਮੁਰਾਦ ਕੀਤਾ ਔਰ ਕਿਸ ਤਰ੍ਹਾਂ ਆਪਣੇ ਘਰ ਨੂੰ ਬਚਾਇਆ, ਕਿਉਂਕਿ ਜਿਹੜਾ ਵੀ ਕਿਸੇ ਚੀਜ਼ ਘਰ ਦਾ ਮਾਲਿਕ ਹੁੰਦਾ ਹੈ ਉਹਦੀ ਜ਼ਿੰਮੇਦਾਰੀ ਹੈ ਉਹਦੀ ਹਿਫਾਜ਼ਤ ਦਾ ਬੰਦੋਬਸਤ ਕਰਨਾ। ਫਰਮਾਇਆ ਆਲਮ ਤਰਾ ਕੈਫ ਫਾਲ ਰੱਬੁਕਾ ਬਿਸਾਬਿਲ ਫੀਲ, ਕਿਆ ਦੇਖਿਆ ਨੀ ਤੁਸਾਂ ਤੇਰੇ ਰੱਬ ਨੇ ਕਿਸ ਤਰ੍ਹਾਂ ਕੀਤਾ ਉਨ੍ਹਾਂ ਨਾਲ ਜਿਹੜੇ ਉਹ ਹਾਥੀਆਂ ਵਾਲੇ ਸਨ। ਅਲਮ ਯਜਲ ਕੈਦਹੁਮ ਫੀ ਤਜ਼ਲੀਲ, ਕਿ ਅੱਲਾਹ ਤਾਲਾ ਨੇ ਉਨ੍ਹਾਂ ਦੀ ਤਦਬੀਰ ਨੂੰ ਜਿਹੜਾ ਹੈ ਉਹ ਨਾਕਾਰਾ ਨਹੀਂ ਕੀਤਾ, ਉਨ੍ਹਾਂ ਦੀਆਂ ਸਾਰੀਆਂ ਜਿਹੜੀਆਂ ਖਾਹਿਸ਼ਾਂ ਦਿਲ ਵਿਚ ਹੀ ਰਹਿ ਗਈਆਂ। ਅਰਸਲ ਅਲੈਹਿਮ ਤੈਰਨ ਅਬਾਬੀਲ, ਅੱਲਾਹ ਨੇ ਕਰ ਦਿੱਤੇ ਉਨ੍ਹਾਂ ਦੇ ਉੱਤੇ ਪਰਿੰਦੇ ਝੁੰਡ ਦੇ ਝੁੰਡ। ਇਹ ਸਨ ਕਿ ਜਿਹੜੇ ਅੱਲਾਹ ਤਾਲਾ ਦੀ ਉਹ ਫੌਜ ਆਈ ਸਮੁੰਦਰ ਦੀ ਤਰਫੋਂ ਝੁੰਡ ਦੇ ਝੁੰਡ ਜਿਹੜੇ ਹਨ ਅਬਾਬੀਲ ਪਰਿੰਦੇ ਆਏ ਔਰ ਉਨ੍ਹਾਂ ਦੇ ਪੰਜਿਆਂ ਦੇ ਵਿਚ ਤੇ ਉਨ੍ਹਾਂ ਦੇ ਮੂੰਹਾਂ ਦੇ ਵਿਚ ਉਹ ਕੰਕਰੀਆਂ ਸਨ ਜਿਹੜੀਆਂ ਕਿ ਉਨ੍ਹਾਂ ਉਤੋਂ ਸੁੱਟੀਆਂ ਉਸਾਂ ਦੇ ਲਸ਼ਕਰ ਦੇ ਉੱਤੇ ਔਰ ਉਸ ਲਸ਼ਕਰ ਨੂੰ ਜਿਹੜਾ ਪੁਸ ਬਣਾ ਦਿੱਤਾ ਉਹਨੂੰ ਖਤਮ ਕਰ ਦਿੱਤਾ। ਤਰਮੀਹਿਮ ਬਹਿਜਾਰਤ ਮਿਨ ਸਿਜੀਲ, ਜਿਹੜੇ ਸੁੱਟ ਰਹੇ ਸਨ ਉਨ੍ਹਾਂ ਦੇ ਉੱਤੇ ਪੱਥਰ ਕੰਕਰੀਆਂ ਵਾਲੇ, ਫਜਾਲਹੁਮ ਕਸਫਿਮ ਮਾਕੂਲ, ਤੇ ਉਸ ਲਸ਼ਕਰ ਨੂੰ ਇਸ ਤਰ੍ਹਾਂ ਕਰ ਦਿੱਤਾ ਜਿਵੇਂ ਖਾਧਾ ਹੋਇਆ ਪੁਸ ਹੁੰਦਾ। ਇਹ ਹੈ ਜਿਹੜਾ ਅੱਲਾਹ ਤਾਲਾ ਨੇ ਤਦਬੀਰ ਕੀਤੀ, ਆਪਣੀ ਕੁਦਰਤ ਦਾ ਨਮੂਨਾ ਦਿਖਾਇਆ ਕਿ ਦੇਖੋ ਅੱਲਾਹ ਤਾਲਾ ਕਿਸ ਤਰ੍ਹਾਂ ਕੁਦਰਤ ਰੱਖਦਾ ਹੈ ਆਪਣੇ ਦੁਸ਼ਮਣਾਂ ਨੂੰ ਖਤਮ ਕਰਨ ਦੀ। ਇਹ ਉਹ ਸਾਲ ਹੈ ਜਿਸ ਦਿਨ ਉਹਨੇ ਹੁਕਮਨਾ ਕੀਤਾ ਜਦੋਂ ਨਬੀ ਅਕਮ ਸੱਲਾ ਸਲਮ ਦੀ ਪੈਦਾਇਸ਼ ਹੋਈ। ਇਸੇ ਹੀ ਹਵਾਲੇ ਦੇ ਨਾਲ ਕੋਈ ਸਮਝਦੇ ਸਨ ਅੱਲਾਹ ਦਾ ਘਰ ਹੈ ਤੇ ਅੱਲਾਹ ਨੇ ਹਿਫਾਜ਼ਤ ਕੀਤੀ ਹੈ, ਤੇ ਹੁਣ ਕੁਰੈਸ਼ ਨੂੰ ਅਗਲੀ ਸੂਰਤ ਵਿਚ ਦਸਿਆ ਜਾ ਰਿਹਾ ਕਿ ਦੇਖੋ ਫਿਰ ਤੁਹਾਡੇ ਤੇ ਹੱਕ ਆਇਦ ਹੁੰਦਾ ਕਿ ਉਸ ਰੱਬ ਦੀ ਤੁਸੀਂ ਬੰਦਗੀ ਕਰੋ ਜਿਹਨੂੰ ਸਮਝਦੇ ਹੋ ਬਾਕੀ ਇਸ ਘਰ ਦਾ ਉਹ ਮਾਲਿਕ ਹੈ। ਬਿਸਮਿਲ੍ਲਾਹਿ ਰਹਿਮਾਨਿ ਰਹੀਮ ਸੂਰਾ ਕੁਰੈਸ਼ ਦੇ ਵਿਚ ਇਸੇ ਕਰਕੇ ਉਨ੍ਹਾਂ ਨੂੰ ਦਸਿਆ ਕਿ ਦੇਖੋ ਅੱਲਾਹ ਦੀਆਂ ਨਿਮਤਾਂ ਦਾ ਅਹਿਸਾਸ ਕਰੋ, ਕਿਸ ਤਰ੍ਹਾਂ ਅੱਲਾਹ ਨੇ ਤੈਨੂੰ ਹਿਫਾਜ਼ਤ ਵੀ ਦਿੱਤੀ ਹੈ ਤੇ ਤੈਨੂੰ ਰੋਜ਼ੀ ਦਾ ਸਮਾਨ ਵੀ ਕੀਤਾ ਇਸ ਘਰ ਦੀ ਵਜ੍ਹਾ ਤੋਂ। ਔਰ ਹਕੀਕਤ ਵੀ ਇਹੀ ਹੈ ਕਿ ਕੁਰੈਸ਼ ਨੂੰ ਸਾਰੀ ਰੋਜ਼ੀ ਬੈਤੁੱਲਾ ਦੀ ਵਜ੍ਹਾ ਤੋਂ ਮਿਲਦੀ ਸੀ, ਕਿਉਂਕਿ ਇਹ ਤੇ ਉਹ ਜਗ੍ਹਾ ਹੈ ਜਿੱਥੇ ਕੁਝ ਵੀ ਪੈਦਾ ਨਹੀਂ ਹੁੰਦਾ। ਇਹੀ ਉਹ ਚੀਜ਼ ਸੀ ਜਿਹੜੀ ਹਜ਼ਰਤ ਇਬਰਾਹਿਮ ਅਲੈਹਿ ਸਲਾਮ ਨੇ ਜਦੋਂ ਹਜ਼ਰਤ ਇਸਮਾਇਲ ਅਲੈਹਿ ਸਲਾਮ ਨੂੰ ਇੱਥੇ ਆਬਾਦ ਕੀਤਾ ਤੇ ਇਹੀ ਗੁਜ਼ਾਰਿਸ਼ ਕੀਤੀ ਸੀ ਅੱਲਾਹ ਕੋਲੋਂ ਕਿ ਅੱਲਾਹ ਮੈਂ ਆਪਣੀ ਔਲਾਦ ਨੂੰ ਉੱਥੇ ਆਬਾਦ ਕਰਕੇ ਜਾ ਰਿਹਾ ਜੋ ਵਾਦੀ ਹੈ ਗੈਰ ਜੀ ਜ਼ਰਾ ਹੈ, ਐਸੀ ਵਾਦੀ ਹੈ ਜਿੱਥੇ ਕੁਝ ਪੈਦਾ ਹੀ ਨਹੀਂ ਹੁੰਦਾ ਤੇ ਇਨ੍ਹਾਂ ਦੀ ਰੋਜ਼ੀ ਦਾ ਸਾਮਾਨ ਤੂੰ ਕਰਨਾ ਤੇ ਅੱਲਾਹ ਤਾਲਾ ਨੇ ਉਨ੍ਹਾਂ ਦੀ ਰੋਜ਼ੀ ਦਾ ਸਾਮਾਨ ਜਿਹੜਾ ਹੈ ਉਹ ਬੈਤੁੱਲਾ ਨੂੰ ਬਣਾਇਆ। ਔਰ ਇਹਦੀ ਵਜ੍ਹਾ ਤੋਂ ਇਨ੍ਹਾਂ ਨੂੰ ਕੁਰੈਸ਼ ਨੂੰ ਹਿਫਾਜ਼ਤ ਵੀ ਮਿਲੀ ਹੋਈ ਸੀ ਕਿ ਤੁਹਾਨੂੰ ਪਤਾ ਹੈ ਕਿ ਜਿਸ ਵੇਲੇ ਨਬੀ ਅਕਮ ਸੱਲੱਲਾਹੁ ਅਲੈਹਿ ਵਸੱਲਮ ਦੀ ਬੇਸਤ ਹੋਈ ਹੈ ਤੇ ਅਰਬ ਦੇ ਵਿੱਚ ਕੋਈ ਮਰਕਜ਼ੀ ਹਕੂਮਤ ਨਹੀਂ ਸੀ, ਕਬਾਇਲੀ ਜ਼ਿੰਦਗੀ ਸੀ। ਲੇਕਿਨ ਉਸ ਕਬਾਇਲੀ ਜ਼ਿੰਦਗੀ ਦੇ ਵਿੱਚ ਅਸਲ ਇਖਤਿਆਰ ਜਿਹੜਾ ਸੀ ਉਹ ਕੁਰੈਸ਼ ਵਿੱਚ ਆ ਗਿਆ ਸੀ ਬੈਤੁੱਲਾ ਦੇ ਮਤਵੱਲੀ ਹੋਣ ਦੀ ਵਜ੍ਹਾ ਤੋਂ। ਦੀਨੀ ਰਾਹਬਰ ਇਹੀ ਸਨ, ਇਸ ਕਰਕੇ ਇਨ੍ਹਾਂ ਦੇ ਕਾਫਲੇ ਜਿਹੜੇ ਸਨ ਉਹ ਵੀ ਮਹਿਫੂਜ਼ ਰਹਿੰਦੇ ਸਨ, ਇਸ ਕਰਕੇ ਸਾਰੀ ਤਜਾਰਤ ਇਨ੍ਹਾਂ ਦੇ ਹੱਥ ਵਿੱਚ ਆ ਗਈ ਸੀ। ਇਹ ਸਨ ਜਿਹੜੇ ਯਮਨ ਤੋਂ ਮਾਲ ਚੁੱਕਦੇ ਸਨ ਤੇ ਉਧਰ ਬਹਿਰਾ ਰੂਮ ਤਾਈਂ ਜਾ ਕੇ ਪਹੁੰਚਾਉਂਦੇ ਸਨ। ਤੇ ਇਨ੍ਹਾਂ ਨੂੰ ਦੱਸਿਆ ਜਾ ਰਿਹਾ ਇਹ ਵੀ ਤੁਹਾਨੂੰ ਇਸ ਵਜ੍ਹਾ ਤੋਂ ਹਿਫਾਜ਼ਤ ਮਿਲੀ ਹੋਈ ਹੈ ਕਿ ਤੁਸੀਂ ਬੈਤੁੱਲਾ ਦੇ ਮਤਵੱਲੀ ਹੋ ਤੇ ਤੁਹਾਨੂੰ ਤਾਂ ਕੁਝ ਅਹਿਸਾਸ ਕਰਨਾ ਚਾਹੀਦਾ ਉਸ ਰੱਬ ਨੇ ਜਿਹਨੇ ਤੁਹਾਨੂੰ ਹਿਫਾਜ਼ਤ ਵੀ ਦਿੱਤੀ ਹੈ ਤੇ ਰੋਜ਼ੀ ਵੀ ਦਿੱਤੀ ਹੈ ਕਿ ਉਹਦੀ ਬੰਦਗੀ ਕਰੋ, ਉਹਦੇ ਆਖੇ ਲੱਗੋ। ਕਿਉਂਕਿ ਜਿਹੜਾ ਵੀ ਮਾਲਕ ਹੁੰਦਾ ਹੈ, ਰੋਜ਼ੀ ਰਸਾਂ ਹੁੰਦਾ ਹੈ ਔਰ ਹਿਫਾਜ਼ਤ ਦੇਣ ਵਾਲਾ ਹੁੰਦਾ, ਯਾਨੀ ਹਾਜ਼ਰ ਤਰਵਾ ਔਰ ਮੁਸ਼ਕਿਲ ਕੁਸ਼ਾ ਹੁੰਦਾ, ਉਹਦਾ ਹੱਕ ਬਣਦਾ ਕਿ ਉਹਦੀ ਬੰਦਗੀ ਕੀਤੀ ਜਾਏ ਤੇ ਉਹਦੇ ਆਖੇ ਲੱਗਿਆ ਜਾਏ। ਤੇ ਫਰਮਾਇਆ ਲਈ ਇਲਾਫ ਕੁਰੈਸ਼, ਇਹ ਇਲਾਫ ਕੁਰੈਸ਼ ਨੂੰ ਤਵੱਜੋ ਦਵਾਉਣ ਲਈ ਹੈ। ਇਲਾਫ ਇਹ ਰਿਹਲਤ ਸ਼ਿਤਾ ਵਾ ਸੈਫ, ਕਿ ਉਨ੍ਹਾਂ ਦੀ ਤਵੱਜੋ ਦਿਲਾ ਰਹੇ ਹਾਂ ਕਿੰਨਾ ਉਨ੍ਹਾਂ ਦੇ ਕਾਫਲੇ ਚੱਲਦੇ ਨੇ ਠੰਡ ਵਿਚ ਵੀ ਤੇ ਗਰਮੀਆਂ ਵਿਚ ਵੀ। ਇਹ ਹੈ ਕਿ ਜਾਂਦੇ ਸਨ ਜਦੋਂ ਕਿ ਗਰਮੀ ਹੁੰਦੀ ਸੀ ਉਦੋਂ ਤੇ ਇਨ੍ਹਾਂ ਦੇ ਕਾਫਲੇ ਜਿਹੜੇ ਨੇ ਉਹ ਚੱਲਦੇ ਸਨ ਯਮਨ ਦੀ ਤਰਫ, ਔਰ ਜਦੋਂ ਠੰਡ ਹੁੰਦੀ ਸੀ ਉਦੋਂ ਚੱਲਦੇ ਸਨ ਇਹ ਉੱਤੇ। ਫਰਮਾਇਆ ਇਲਾਫਿਹਿਮ ਰਿਹਲਤ ਸ਼ਿਤਾ ਵਾ ਸੈਫ, ਇਨ੍ਹਾਂ ਨੂੰ ਤਵੱਜੋ ਦਿਲਾਉਣ ਲਈ ਕਿ ਇਨ੍ਹਾਂ ਦੇ ਕਾਫਲੇ ਕਿਸ ਤਰ੍ਹਾਂ ਚੱਲ ਰਹੇ ਨੇ, ਬੇਧੜਕ ਹੋ ਕੇ ਇਨ੍ਹਾਂ ਨੂੰ ਹਿਫਾਜ਼ਤ ਮਿਲੀ ਹੋਈ ਏ ਔਰ ਸਾਰੀ ਤਜਾਰਤ ਇਸੇ ਕਰਕੇ ਇਨ੍ਹਾਂ ਦੇ ਹੱਥ ਵਿਚ ਆ ਗਈ ਏ। ਫਲ ਯਾ ਬਦੂ ਰੱਬ ਹਾਜ਼ਲ ਬੈਤ, ਇਨ੍ਹਾਂ ਨੂੰ ਤੇ ਬੰਦਗੀ ਕਰਨੀ ਚਾਹੀਦੀ ਇਸ ਘਰ ਦੇ ਮਾਲਕ ਦੀ। ਅੱਲਜ਼ੀ ਅਤਾ ਮੁਹੰਮਦ ਜੂਇਨ, ਜਿਹੜਾ ਇਨ੍ਹਾਂ ਨੂੰ ਖਵਾ ਰਿਹਾ ਹੈ ਭੁੱਖ ਤੋਂ, ਯਾਨੀ ਇਨ੍ਹਾਂ ਦੀ ਰੋਜ਼ੀ ਦਾ ਬੰਦੋਬਸਤ ਕੀਤਾ ਹੋਇਆ। ਵਾ ਆਮਨ ਹੁਮਨ ਖੌਫ, ਔਰ ਜਿਨ੍ਹੇ ਅਮਨ ਦਿੱਤਾ ਇਨ੍ਹਾਂ ਨੂੰ ਖੌਫ ਤੋਂ। ਇਹ ਹੈ ਇਸ ਦੇ ਹਵਾਲੇ ਦੇ ਨਾਲ ਅੱਲਾਹ ਤਾਲਾ ਜਿਹੜਾ ਹੈ ਬੰਦਗੀ ਮੰਗਦਾ ਕਿ ਮੈਂ ਤੁਹਾਡਾ ਰੱਬ ਹਾਂ, ਮੈਂ ਤੁਹਾਡੀ ਰੋਜ਼ੀ ਦਾ ਬੰਦੋਬਸਤ ਕੀਤਾ ਹੈ ਔਰ ਤੁਹਾਨੂੰ ਜਿਹੜਾ ਹੈ ਉਹ ਹਿਫਾਜ਼ਤ ਦਿੱਤੀ ਹੋਈ ਹੈ, ਇਸ ਕਰਕੇ ਮੇਰਾ ਹੱਕ ਬਣਦਾ ਕਿ ਮੇਰੀ ਬੰਦਗੀ ਕਰੋ। ਔਰ ਇਹ ਹੈ ਜਿਹੜਾ ਅੱਲਾਹ ਦਾ ਮਾਲਕ ਹੋਣ ਦੇ ਨਾਤੇ ਨਾਲ ਹੱਕ ਬਣਦਾ ਪੂਰੀ ਇਨਸਾਨੀਅਤ ਕਿ ਸਾਰਿਆਂ ਦਾ ਉਹੀ ਰੋਜ਼ੀ ਰਸਾਂ ਹੈ ਤੇ ਉਹੀ ਮੁਹਾਫਜ਼ ਹੈ, ਉਹਨੇ ਹੀ ਹਿਫਾਜ਼ਤ ਦਾ ਬੰਦੋਬਸਤ ਵੀ ਕੀਤਾ ਇਸ ਅਸਮਾਨ ਦੇ ਜ਼ਰੀਏ ਔਰ ਉਹੀ ਬਾਰਿਸ਼ ਬਰਸਾ ਕੇ ਜ਼ਮੀਨ ਤੋਂ ਲੋਕਾਂ ਲਈ ਰੋਜ਼ੀ ਪੈਦਾ ਕਰਦਾ ਹੈ ਕਿ ਉਹਦੀ ਬੰਦਗੀ ਕੀਤੀ ਜਾਏ। ਬਿਸਮਿਲ੍ਲਾਹ ਰਹਿਮਾਨ ਰਹਿਮ, ਸੂਰਾ ਮਾਊਨ, ਇਹਦੇ ਵਿਚ ਵੀ ਨਕਸ਼ਾ ਖਿੱਚਿਆ ਗਿਆ ਉਸ ਵੇਲੇ ਦੇ ਅਰਬ ਦੇ ਜਿਹੜੇ ਕਿਰਦਾਰ ਸਨ, ਉਹ ਕਿਸ ਤਰ੍ਹਾਂ ਜ਼ਿੰਦਗੀ ਗੁਜ਼ਾਰੇ ਸਨ। ਉਹ ਬੜੇ ਨਚਿੰਤ ਸਨ ਇਸ ਵਾਸਤੇ ਕਿ ਉਨ੍ਹਾਂ ਦੇ ਦਿਲਾਂ ਵਿਚੋਂ ਆਖਰਤ ਦਾ ਖੌਫ ਉੱਡ ਗਿਆ ਸੀ। ਉਹ ਸਮਝਦੇ ਸਨ ਕਿ ਅਸੀਂ ਮਰ ਕੇ ਮਿੱਟੀ ਚ ਮਿੱਟੀ ਹੋ ਜਾਵਾਂਗੇ ਤੇ ਕਿਸ ਤਰ੍ਹਾਂ ਦੁਬਾਰਾ ਉਠਾਇਆ ਜਾਏਗਾ। ਇਹੋ ਚੀਜ਼ ਸੀ ਜਿਹੜੇ ਉਨ੍ਹਾਂ ਦੇ ਜਿਹਨਾਂ ਵਿਚ ਸਮਾ ਗਈ ਸੀ ਕਿ ਬਸ ਇਹੀ ਜ਼ਿੰਦਗੀ ਏ। ਇਸ ਕਰਕੇ ਇੱਥੇ ਕਿਸੇ ਨੇਕੀ ਔਰ ਬਦੀ ਦਾ ਜਿਹੜਾ ਹੈ ਮਾਮਲਾ ਸਹੀ ਨਹੀਂ ਸੀ ਰੱਖਦੇ, ਬਲਕਿ ਤੌਂਸ ਔਰ ਤਾਂਦਲੀ ਦੇ ਨਾਲ ਜ਼ਿੰਦਗੀ ਗੁਜ਼ਾਰ ਰਹੇ ਸਨ। ਜਿੱਥੇ ਵਸ ਚੱਲਦਾ ਸੀ ਲੋਕਾਂ ਨੂੰ ਲੁੱਟਦੇ ਸਨ ਔਰ ਲੋਕਾਂ ਨੂੰ ਗੁਲਾਮ ਬਣਾਇਆ ਹੋਇਆ ਸੀ ਤੇ ਬਾਂਦੀਆਂ ਬਣਾਇਆ ਹੋਇਆ ਸੀ। ਔਰ ਇਹ ਸੀ ਕਿ ਜਿਹੜਾ ਵੀ ਕਬੀਲਾ ਤਾਕਤਵਰ ਹੁੰਦਾ ਸੀ ਉਹ ਛੋਟੇ ਦੇ ਉੱਤੇ ਜਾ ਕੇ ਗਾਰਤਗਰੀ ਕਰਕੇ ਉਨ੍ਹਾਂ ਦੇ ਬੰਦਿਆਂ ਨੂੰ ਕਤਲ ਕਰਕੇ ਉਨ੍ਹਾਂ ਦਾ ਮਾਲ ਲੁੱਟ ਲੈਂਦਾ ਸੀ ਔਰ ਔਰਤਾਂ ਔਰ ਬੱਚਿਆਂ ਨੂੰ ਜਿਹੜਾ ਗੁਲਾਮ ਬਣਾ ਲੈਂਦੇ ਸੀ। ਇਹ ਸੀ ਉਹ ਜ਼ਿੰਦਗੀ ਦਾ ਮਾਮਲਾ ਕਿ ਜਿਸ ਵਿਚ ਅਰਬ ਦੀ ਜ਼ਿੰਦਗੀ ਗੁਜ਼ਰ ਰਹੀ ਸੀ। ਉਹ ਹੈ ਜਿਹੜਾ ਨਕਸ਼ਾ ਖਿੱਚਿਆ ਜਾ ਰਿਹਾ ਕਿ ਇਹ ਕਿਉਂ ਹੁੰਦਾ ਹੈ, ਇਸ ਵਾਜ ਤੋਂ ਹੈ ਕਿ ਇਨ੍ਹਾਂ ਦਾ ਆਖਰਤ ਤੇ ਯਕੀਨ ਨਹੀਂ, ਤੇ ਜਿਹੜਾ ਆਖਰਤ ਤੇ ਯਕੀਨ ਨਾ ਹੋਵੇ ਉਹਦੀ ਫਿਰ ਜ਼ਿੰਦਗੀ ਇਸੇ ਤਰ੍ਹਾਂ ਗੁਜ਼ਰਦੀ ਹੈ। ਬਿਸਮਿਲ੍ਲਾਹ ਰਹਿਮਾਨ ਰਹੀਮ, ਅਰਾਇਤ ਅੱਲਾ ਜੀ ਯੁਕਜ਼ਬੁ ਬਿਦ-ਦੀਨ, ਹੈ ਸਾਡੇ ਅਸੂਲ ਤੁਸਾਂ ਦੇਖਿਆ ਜਾਂ ਮੁਖਾਤਬ ਤੂੰ ਦੇਖਿਆ ਉਸ ਸ਼ਖਸ ਦਾ ਮਾਮਲਾ ਕਿ ਜਿਹੜਾ ਜਜ਼ਾ ਸਜ਼ਾ ਨੂੰ ਝੁਠਲਾ ਲਿਆ ਕਿ ਕੋਈ ਕਿਆਮਤ ਨਹੀਂ, ਦੁਬਾਰਾ ਨਹੀਂ ਉਠਾਇਆ ਜਾਣਾ। ਫਜ਼ਾਲਿਕ ਅੱਲਾ ਜੀ ਯਦੂ ਉਲ ਯਤੀਮ, ਇਹ ਹੈ ਜਿਹੜਾ ਯਤੀਮਾਂ ਨੂੰ ਧੱਕੇ ਦਿੰਦਾ। ਇਹੀ ਵਜ੍ਹਾ ਹੈ ਕਿ ਇਨ੍ਹਾਂ ਦੇ ਅੰਦਰ ਵਿਰਾਸਤ ਦਾ ਵੀ ਮਾਮਲਾ ਇਹ ਸੀ ਕਿ ਵੱਡੇ ਵਿਰਾਸਤ ਲੈ ਜਾਂਦੇ ਸੀ ਉਹ ਛੋਟਿਆਂ ਨੂੰ ਕੱਖ ਨਹੀਂ ਸੀ ਦਿੰਦੇ। ਕਹਿੰਦੇ ਸੀ ਇਹ ਕੋਈ ਕਿਹੜਾ ਹਿਫਾਜ਼ਤ ਕਰਨ ਵਾਲੇ ਨੇ ਤੇ ਇਹ ਕੋਈ ਕਿਹੜਾ ਲੜਨ ਵਾਲੇ ਨੇ। ਇਹ ਸੀ ਜਿਹੜਾ ਉਹ ਜਿਹਦੇ ਕੋਲ ਵੀ ਤਾਕਤ ਹੈ ਉਹੀ ਜਿਹੜਾ ਸੀ ਉਹ ਸਾਰੀਆਂ ਚੀਜ਼ਾਂ ਜਿਹੜੇ ਆ ਆਪਣੇ ਕਬਜ਼ੇ ਚ ਕਰ ਲੈਂਦਾ ਸੀ ਔਰ ਇਸ ਤਰ੍ਹਾਂ ਜ਼ਿੰਦਗੀ ਜਿਹੜੀ ਉਹਨਾਂ ਦੀ ਗੁਜ਼ਰ ਰਹੀ ਸੀ। ਫਜ਼ਾਇਆ ਫਜ਼ਾਲਿਕ ਅੱਲਾ ਜੀ ਯਦੂ ਉਲ ਯਤੀਮ, ਇਹਨਾਂ ਦਾ ਵਤੀਰਾ ਇਸ ਵਾਸਤੇ ਆਇਆ ਯਤੀਮਾਂ ਨੂੰ ਧੱਕੇ ਦਿੰਦੇ ਨੇ ਕਿ ਇਹਨਾਂ ਨੂੰ ਆਖਰਤ ਦਾ ਯਕੀਨ ਨਹੀਂ। ਬੋਲਾ ਯਹੂਦ ਵਾਲਾ ਤਾਮਿਲ ਮਸਕੀਨ, ਔਰ ਇੰਨੇ ਹੀ ਕਿਸੇ ਨੂੰ ਵੀ ਕਹਿੰਦਾ ਮਸਕੀਨਾਂ ਨੂੰ ਖਾਣਾ ਖਵਾਉਣ, ਕਿਉਂ ਜਦੋਂ ਆਸ ਹੀ ਨਹੀਂ ਕਿ ਇਹਦਾ ਕੁਛਲਾ ਨਹੀਂ ਮਿਲਣਾ ਤੇ ਕਿਉਂ ਕਿਸੇ ਨੂੰ ਕਹੇ, ਕਿਉਂ ਕਿਸੇ ਨੂੰ ਕਹੇਗਾ ਤੂੰ ਆਖੇਗਾ ਤੂੰ ਕਿਉਂ ਨਹੀਂ ਖਵਾਉਂਦਾ ਤੇ ਫਿਰ ਖੁਦ ਵੀ ਖਵਾਣੀ ਪੈ ਗਈ। ਸੋ ਜਿਹਦਾ ਆਖਰਤ ਤੇ ਯਕੀਨ ਨਹੀਂ ਉਹ ਕਿਉਂ ਆਪਣਾ ਮਾਲ ਦੂਸਰਿਆਂ ਤੇ ਖਰਚ ਕਰੇ। ਇਹ ਹੈ ਜਿਹੜਾ ਕਿਰਦਾਰ ਹੋ ਜਾਂਦਾ ਉਸ ਸ਼ਖਸ ਦਾ ਜਿਹੜਾ ਆਖਰਤ ਨੂੰ ਨਹੀਂ ਮੰਨਦਾ, ਇਸ ਜ਼ਿੰਦਗੀ ਨੂੰ ਸਾਰੀ ਜ਼ਿੰਦਗੀ ਸਮਝਦਾ, ਉਹਦੀ ਸਾਰੀ ਜ਼ਿੰਦਗੀ ਤੋਂ ਸਤਾਉਂਦੀ ਤੇ ਗੁਜ਼ਰਦੀ ਹੈ। ਉੱਥੇ ਤਾਂ ਫਿਰ ਮਾਈਟ ਇਜ਼ ਰਾਈਟ, ਜਿਹਦੇ ਕੋਲ ਕੁਵਤ ਹੈ ਉਹੀ ਆਪਣਾ ਹੱਕ ਸਮਝਦਾ ਜੀਣ ਦਾ, ਔਰ ਉਹੀ ਲੋਕਾਂ ਦੇ ਮਾਲ ਜਿਹੜਾ ਹੈ ਖਾ ਕੇ ਆਪਣੀ ਜ਼ਿੰਦਗੀ ਉਤਾਰਦਾ। ਫਵਾਇਲੁ ਲਿਲ ਮੁਸੱਲੀਨ, ਤੇ ਹਲਾਕਤ ਹੈ ਨਮਾਜ਼ੀਆਂ ਲਈ। ਅੱਲਜ਼ੀਨ ਹੁਮ ਅਨ ਸਲਾਤਿਹਿਮ ਸਾਹੂਨ, ਜਿਹੜੇ ਆਪਣੀਆਂ ਨਮਾਜ਼ਾਂ ਤੋਂ ਉੱਤੋਂ ਬੇਸੁਰਤ ਨੇ, ਯਾਨੀ ਅੱਲਾ ਨੇ ਨਮਾਜ਼ ਤੇ ਲਾਜ਼ਮ ਕੀਤੀ ਸੀ ਅੱਲਾ ਦੀ ਯਾਦ ਲਈ, ਨਮਾਜ਼ ਤੇ ਪੜ੍ਹਦੇ ਨੇ ਲੇਕਿਨ ਅੱਲਾ ਦੀ ਯਾਦ ਨਹੀਂ ਆਉਂਦੀ, ਸਿਰਫ ਰਸਮੀ ਤੌਰ ਤੇ ਨਮਾਜ਼ ਪੜ੍ਹ ਲੈਂਦੇ ਨੇ, ਜਲਦੀ ਜਲਦੀ ਉਹ ਰਕਤਾਂ ਜਿਹੜੀਆਂ ਅਦਾ ਕਰਦੇ ਨੇ, ਔਰ ਸਾਰੀ ਉਮਰ ਇਹ ਚੇਤਾ ਨਹੀਂ ਆਉਂਦਾ ਕਿ ਨਮਾਜ਼ ਅੱਲਾ ਨੇ ਫਰਜ਼ ਕਿਉਂ ਕੀਤੀ ਹੋਈ ਹੈ, ਇਹਦਾ ਮਕਸਦ ਕੀ ਹੈ। ਤੇ ਮਕਸਦ ਤੇ ਤਾਂ ਚੇਤਾ ਆਵੇ ਨਾ, ਉਹਦੇ ਮਾਹਨੇ ਆਉਂਦੇ ਹੋਣ, ਇਨਸਾਨ ਸ਼ਊਰ ਦੇ ਨਾਲ ਪੜ੍ਹੇ। ਜਿਹੜਾ ਸਾਡਾ ਵੀ ਅੱਜਕੱਲ ਹਾਲ ਹੈ ਕਿ ਬਚਪਨ ਵਿਚ ਨਮਾਜ਼ ਸਿੱਖ ਲੈਂਦੇ ਨੇ ਔਰ ਅਕਸਰ ਉਹ ਬੇਹਤਰ ਸਾਰੀ ਉਮਰ ਤੋਫੀਕ ਨਹੀਂ ਮਿਲਦੀ ਕਿ ਮੈਂ ਨਮਾਜ਼ ਪੁੱਛ ਲਾਂ, ਬਸ ਉਹ ਇੱਕ ਫਟੀਕ ਸਮਝ ਕੇ ਅੱਲਾਹ ਤਾਲਾ ਦੀ ਕਰਦੇ ਨੇ। ਤਾਂ ਫਰਮਾਇਆ ਉਹ ਮਸਲ ਉਹ ਜਿਹੜੇ ਨਮਾਜ਼ੀ ਜਿਹੜੇ ਆਪਣੀ ਨਮਾਜ਼ ਤੋਂ ਗਾਫਲ ਰਹਿੰਦੇ, ਉਹਨਾਂ ਦੀ ਨਮਾਜ਼ ਜਿਹੜੀ ਹੈ ਉਹ ਮਕਸਦ ਪੂਰਾ ਨਹੀਂ ਕਰਦੀ ਜਿਸ ਵਾਸਤੇ ਅੱਲਾਹ ਨੇ ਨਮਾਜ਼ ਫਰਜ਼ ਕੀਤੀ ਹੈ। ਨਮਾਜ਼ ਤੇ ਅੱਲਾਹ ਨੇ ਆਪਣੀ ਯਾਦ ਵਾਸਤੇ ਰੱਖੀ ਸੀ, ਉਹਦੇ ਤੋਂ ਕੰਮ ਨਹੀਂ ਦਿੰਦੇ। ਔਰ ਇਹੀ ਮਾਮਲਾ ਸੀ ਜਿਹੜਾ ਕੁਰੈਸ਼ ਨੇ ਆਪਣੀ ਨਮਾਜ਼ ਨਾਲ ਵੀ ਕੀਤਾ ਹੋਇਆ ਸੀ ਕਿ ਉਹਨਾਂ ਦੇ ਵਿਚ ਵੀ ਨਮਾਜ਼ ਦਾ ਤਸੱਵਰ ਤੇ ਹੈਗਾ ਸੀ, ਲੇਕਿਨ ਉਹਨਾਂ ਨਮਾਜ਼ ਆਪਣੀ ਜਿਹੜੀ ਹੈ ਉਹਨੂੰ ਸੀਟੀਆਂ ਔਰ ਤਾੜੀਆਂ ਬਣਾ ਛੱਡਿਆ ਸੀ। ਉਹ ਬੈਤੁੱਲਾ ਦੇ ਵਿਚ ਸੀਟੀਆਂ ਵਜਾ ਕੇ ਤੇ ਤਾੜੀਆਂ ਵਜਾ ਕੇ ਨਮਾਜ਼ ਪੜ੍ਹਦੇ ਸਨ। ਇਹ ਹੈ ਉਹ ਚੀਜ਼ ਜਿਹੜੀ ਕਿ ਜਦੋਂ ਨਮਾਜ਼ ਦੀ ਅਸਰ ਗਜ਼ੋ ਗਾਜ਼ ਸਾਹਮਣੇ ਰਹੇ ਤੇ ਫਿਰ ਇਹ ਚੀਜ਼ਾਂ ਬਣ ਜਾਂਦੀਆਂ ਨੇ। ਜਿਸ ਤਰ੍ਹਾਂ ਅੱਜਕੱਲ ਸਾਡੇ ਹਾਂ ਵੀ ਕਵਾਲੀ ਦਾ ਰਿਵਾਜ ਹੋ ਗਿਆ, ਉਹ ਸਵੇਰੇ ਕਵਾਲੀ ਇੱਕ ਸੁਣ ਲੈਂਦੇ ਨੇ, ਨਮਾਜ਼ ਦੀ ਨੌਬਤ ਹੀ ਨਹੀਂ ਆਉਂਦੀ, ਉਹੀ ਉਹਨਾਂ ਦਾ ਘਰ ਪੂਰਾ ਕਰ ਦਿੰਦੀ ਹੈ। ਔਰ ਉਹੀ ਹੈ ਸੀਟੀਆਂ ਔਰ ਤਾੜੀਆਂ ਨੂੰ ਜਿਹੜਾ ਹੈ ਇਹਨਾਂ ਵੀ ਆਪਣਾ ਜਿਹੜਾ ਹੈ ਉਹ ਨਮਾਜ਼ ਹੀ ਬਣਾਤੀ ਹੈ, ਉਹਦੇ ਜ਼ਰੀਏ ਆਪਣੀ ਬੰਦਗੀ ਦਾ ਇਜ਼ਹਾਰ ਵੀ ਕਰਦੇ ਨੇ, ਔਰ ਉਹਦੇ ਹੀ ਜ਼ਰੀਏ ਜਿਹੜਾ ਹੈ ਉਹ ਆਪਣੇ ਪੂਰੇ ਦਿਨ ਦੇ ਵਾਸਤੇ ਜ਼ਮਾਨਤ ਹਾਸਲ ਕਰ ਲੈਂਦੇ। ਤਾਂ ਫਰਮਾਇਆ ਉਹ ਲੋਕ ਜਿਹੜੇ ਨਮਾਜ਼ ਨੂੰ ਨਹੀਂ ਪੜ੍ਹਦੇ ਉਹਦੀ ਮਕਸਦ ਨੂੰ ਸਾਹਮਣੇ ਰੱਖ ਕੇ, ਉਹਦਾ ਮਕਸਦ ਹੈ ਅੱਲਾਹ ਦੀ ਯਾਦ, ਉਸ ਇਨਸਾਨ ਦੇ ਅੰਦਰ ਆਜਜ਼ੀ ਆ ਜਾਏ, ਇਨਕਸਾਰ ਆਏ, ਤਕੱਬਰ ਜਾਂਦਾ ਰਹੇ, ਜਿਸ ਤਰ੍ਹਾਂ ਉਹਦਾ ਜਿਸਮ ਚੁੱਕੇ ਤੇ ਉਸ ਤਰ੍ਹਾਂ ਉਹਦੀ ਰੂਹ ਵੀ ਨਾਲ ਚੁੱਕ ਜਾਏ। ਇਹ ਅਗਰ ਨਹੀਂ ਤਾਂ ਫਿਰ ਨਮਾਜ਼ ਸ਼ਰੀਫ ਨਿਰੀ ਰਸਮ ਹੈ। ਤਾਂ ਫਰਮਾਇਆ ਫਵੈਲੁ ਲਿਲ ਮੁਸੱਲੀਨ ਅੱਲਜ਼ੀਨ ਹੁਮ ਅਨ ਸਲਾਤਿਹਿਮ ਸਾਹੂਨ, ਹਲਾਕਤ ਹੈ ਉਹਨਾਂ ਨਮਾਜ਼ੀਆਂ ਲਈ ਜਿਹੜੇ ਆਪਣੀ ਨਮਾਜ਼ ਤੋਂ ਬੇਸੁਰਤ ਨੇ। ਅੱਲਜ਼ੀਨ ਹੁਮ ਯੁਰਾਉਨ, ਉਹ ਤੇ ਸਾਰਾ ਦਿਖਾਵੇ ਲਈ ਕਰਦੇ ਨੇ, ਇੱਕ ਚੱਲਣ ਹੈ ਮਾਸ਼ਰੇ ਦੇ ਅੰਦਰ ਉਹ ਪੂਰਾ ਕਰ ਰਹੇ ਨੇ। ਵਯਮਨਾਉਨ ਅਲ ਮਾਉਨ, ਔਰ ਉਹ ਛੋਟੀਆਂ ਛੋਟੀਆਂ ਚੀਜ਼ਾਂ ਵੀ ਇੱਕ ਦੂਸਰੇ ਨੂੰ ਨਹੀਂ ਦਿੰਦੇ। ਇਹ ਹੈ ਜਦੋਂ ਅਹਿਸਾਸ ਨਾ ਰਹਿ ਜੇ ਯਗਾਨਗਤ ਦਾ ਆਪਸ ਦੇ ਵਿਚ ਕਿਸੇ ਭਾਈਚਾਰੇ ਦਾ। ਇਹ ਹੈ ਜਿਹੜਾ ਇਸ ਵੇਲੇ ਸਾਡੇ ਅੰਦਰ ਇਸਲਾਮ ਦੀ ਬੁਨਿਆਦ ਤੇ ਕੋਈ ਭਾਈਚਾਰਾ ਨਹੀਂ, ਇਸ ਕਰਕੇ ਗਵਾਂਢੀ ਗਵਾਂਢੀ ਨੂੰ ਨਹੀਂ ਪਛਾਣਦਾ, ਉਹਦੇ ਨਾਲ ਕੋਈ ਤਾਲਕ ਨਹੀਂ, ਇਸ ਕਰਕੇ ਉਹਦੇ ਨਾਲ ਕੋਈ ਜਿਹੜਾ ਹੈ ਉਹ ਗਵਾਂਢੀਆਂ ਵਾਲਾ ਵਤੀਰਾ ਨਹੀਂ ਕਰਦਾ ਕਿ ਕਿਸੇ ਵੀ ਕੋਈ ਚੀਜ਼ ਉਹਨਾਂ ਕੇ ਨਾ ਹੋਵੇ ਤਾਂ ਦੇ ਦੇ। ਨਿੱਕੀਆਂ ਨਿੱਕੀਆਂ ਚੀਜ਼ਾਂ ਵੀ ਜਿਹੜੀਆਂ ਉਹ ਵੀ ਇੱਕ ਦੂਸਰੇ ਨੂੰ ਨਹੀਂ ਮੁਹੱਈਆ ਕਰਦੇ, ਉਹਦੇ ਵਾਸਤੇ ਵੀ ਜਿਹੜਾ ਉਹ ਸਮਝਦੇ ਆ ਕਿ ਸਾਨੂੰ ਖਾਮਖਾ ਡਿਸਟਰਬ ਕਰ ਰਿਹਾ ਤੇ ਖਾਮਖਾ ਸਾਨੂੰ ਜਿਹੜਾ ਤਕਲੀਫ ਦੇ ਰਿਹਾ। ਹਾਲਾਂਕਿ ਇਹ ਮੁਆਸ਼ਰੇ ਦੇ ਅੰਦਰ ਚੀਜ਼ਾਂ ਹੁੰਦੀਆਂ ਨੇ ਜਿਹੜੀਆਂ ਅਪਣਾਈਅਤ ਦੇ ਨਾਲ ਪੈਦਾ ਹੁੰਦੀਆਂ ਨੇ, ਔਰ ਉਹ ਅਪਣਾਈਅਤ ਹੁੰਦੀ ਹੈ ਕਿਸੇ ਬੁਨਿਆਦ ਤੇ, ਉਹ ਅਪਣਾਈਅਤ ਦੀ ਬੁਨਿਆਦ ਤੇ ਅੱਲਾਹ ਤਾਲਾ ਨੇ ਰੱਖਿਆ ਕਲਮਾ ਔਰ ਈਮਾਨ, ਲੇਕਿਨ ਉਹ ਸਾਡੇ ਵਿਚ ਕਿਉਂਕਿ ਹੈ ਨਹੀਂ ਇਸ ਕਰਕੇ ਉਹਦੀ ਬੁਨਿਆਦ ਤੇ ਕੋਈ ਭਾਈਚਾਰਾ ਨਹੀਂ। ਜੇ ਕੋਈ ਹੈ ਤਾਂ ਆਪਣੇ ਬਰਾਦਰੀ ਔਰ ਰਿਸ਼ਤੇਦਾਰੀ ਦੇ ਮਾਮਲੇ ਤੇ ਆ, ਔਰ ਇਸੇ ਹੀ ਕਰਕੇ ਸਾਡੇ ਮੁਆਸ਼ਰੇ ਦੇ ਅੰਦਰ ਉਹ ਇਤਫਾਕ ਨਹੀਂ, ਉਹ ਮੁਹੱਬਤ ਨਹੀਂ, ਉਹ ਅਖੂਵਤ ਨਹੀਂ, ਔਰ ਇੱਕ ਦੂਸਰੇ ਦੇ ਕੰਮ ਨਹੀਂ ਆਉਂਦੇ। ਇਹ ਹੈ ਉਹ ਨਕਸ਼ਾ ਜਿਹੜਾ ਉਸ ਵੇਲੇ ਵੀ ਸੀ ਔਰ ਅੱਜ ਵੀ ਹੈ, ਜਿਹੜਾ ਸਾਡੇ ਮੁਆਸ਼ਰੇ ਦਾ ਨਕਸ਼ਾ ਕੁਰਾਨ ਮਜੀਦ ਨੇ ਖਿੱਚਿਆ। ਅੱਲਾਹ ਤਾਲਾ ਇਸ ਤੋਂ ਸਾਨੂੰ ਬਚਾਏ ਔਰ ਸਾਡੇ ਅੰਦਰ ਹਕੀਕੀ ਈਮਾਨ ਪੈਦਾ ਕਰੇ, ਔਰ ਈਮਾਨ ਦੀ ਬੁਨਿਆਦ ਤੇ ਅਖੂਵਤ ਮੁਸਲਮਾਨਾਂ ਦੇ ਅੰਦਰ ਪੈਦਾ ਕਰੇ। ਕਿਉਂਕਿ ਅੱਲਾਹ ਦੇ ਰਸੂਲ ਨੇ ਤੇ ਫਰਮਾਇਆ ਕਿ ਉਹ ਮੋਮਿਨ ਹੀ ਨਹੀਂ ਜਿਹੜਾ ਆਪਣੇ ਮੋਮਿਨ ਭਰਾ ਵਾਸਤੇ ਉਹੀ ਚੀਜ਼ ਪਸੰਦ ਨਹੀਂ ਕਰਦਾ ਜਿਹੜਾ ਆਪਣੇ ਲਈ ਪਸੰਦ ਨਹੀਂ ਕਰਦਾ ਪਸੰਦ ਕਰਦਾ। ਇਹ ਹੈ ਉਹ ਜਿਹੜੀ ਅਖੂਵਤ ਇਸਲਾਮ ਪੈਦਾ ਕਰਦਾ, ਉਹਦੀ ਬੁਨਿਆਦ ਤੇ ਆਏਗੀ ਜਦੋਂ ਹਕੀਕੀ ਈਮਾਨ ਪੈਦਾ ਹੋਏ। ਔਰ ਇਹ ਨਮਾਜ਼ ਜਿਹੜੀ ਹੈ ਉਹਦੀ ਯਾਦ ਦਿਹਾਨੀ ਦਾ ਜ਼ਰੀਆ, ਅਗਰ ਉਹਦਾ ਮਕਸਦ ਸਾਹਮਣੇ ਰੱਖ ਕੇ ਨਮਾਜ਼ ਪੜ੍ਹੀ ਜਾਏਗੀ ਤਾਂ ਇਨਸਾਨ ਦੇ ਉੱਤੇ ਕਦੇ ਵੀ ਤਕੱਬਰ ਨਹੀਂ ਆਏਗਾ, ਗਰੂਰ ਨਹੀਂ ਆਏਗਾ, ਔਰ ਅੱਲਾਹ ਦੀ ਅਬਦੀਅਤ ਹਰ ਵੇਲੇ ਉਹਦੇ ਸਾਹਮਣੇ ਰਹੇਗੀ। ਫਿਰ ਉਹਦੇ ਹਕੂਕ ਸਾਰੇ ਅਦਾ ਕਰਨ ਦੀ ਤੋਫੀਕ ਕਰੇਗਾ, ਬੰਦੋਬਸਤ ਕਰੇਗਾ। ਅੱਲਾਹ ਤਾਲਾ ਸਾਨੂੰ ਵਾਕਈ حقیقی مومن بنا دے اور ساڈیاں نمازاں نوں اپنی یاد دا ذریعہ بنا دے. بارک اللہ لی ولکم فی القرآن العظیم ونفعنی ویاکم بالآیات و ذکر الحکیم.